ਵਾਰ 11ਵੀਂ ਦੀ ਪੌੜੀ 3 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖ ਦਾ ਜੀਵਨ ਵਰਣਨ ਕਰ ਰਹੇ ਹਨ। ਕਿਸ ਤਰ੍ਹਾਂ ਦਾ ਜੀਵਨ ਹੈ ਗੁਰਸਿੱਖਾਂ ਦਾ? ਗੁਰਮੁਖ ਜਨਮ ਸਕਾਰ ਥਾ, ਗੁਰ ਸਿੱਖ ਮਿਲ ਗੁਰ ਸਰਣੀ ਆਇਆ, ਆਦ ਪੁਰਖ ਆਦੇਸ ਕਰ ਸਫਲ ਮੂਰਤ ਗੁਰ ਦਰਸ਼ਨ ਪਾਇਆ, ਪਰ ਦਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ, ਸੱਚ ਰਾਸ ਰਹਿ ਰਾਸ ਦੇ ਪੈਰੀ ਪੈ ਜਗ ਪੈਰੀ ਪਾਇਆ, ਕਾਮ ਕਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦਿਰੜਾਇਆ, ਗੁਰ ਸਿੱਖ ਲੈ ਗੁਰ ਸਿੱਖ ਸਦਾਇਆ, ਗੁਰ ਸਿੱਖ ਲੈ ਗੁਰ ਸਿੱਖ ਸਦਾਇਆ। ਕਹਿਣ ਲੱਗੇ ਗੁਰਮੁਖ ਜਨਮ ਸਕਾਰਥ, ਉਸ ਗੁਰਮੁਖ ਦਾ ਜਨਮ ਸਕਾਰਥ ਹੈ ਭਾਵ ਸਫਲ ਹੈ ਜਿਹੜਾ ਗੁਰ ਸਿੱਖ ਮਿਲ ਗੁਰ ਸ਼ਰਣੀ ਆਇਆ, ਜਿਹੜਾ ਗੁਰੂ ਦੇ ਸਿੱਖਾਂ ਨਾਲ ਮਿਲ ਕੇ ਗੁਰ ਸ਼ਰਣੀ ਆਇਆ, ਗੁਰੂ ਦੀ ਸ਼ਰਨ ਵਿੱਚ ਆਉਣ ਲੱਗਾ, ਭਾਵ ਜਿਨ੍ਹਾਂ ਗੁਰਮੁਖਾਂ ਨੇ ਗੁਰਸਿੱਖਾਂ ਦੀ ਸੰਗਤ ਕਰਕੇ, ਜਿਨ੍ਹਾਂ ਗੁਰਮੁਖਾਂ ਨੇ ਸਤਸੰਗੀ ਜਨਾਂ ਦੀ ਸੰਗਤ ਕਰਕੇ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਕੀਤਾ ਹੈ, ਉਹਨਾਂ ਦਾ ਜਨਮ ਸਕਾਰਥ ਹੈ ਭਾਵ ਸਫਲਾ ਹੈ ਉਹਨਾਂ ਦਾ ਜਨਮ। ਆਦ ਪੁਰਖ ਆਦੇਸ਼ ਕਰ ਸਫਲ ਮੂਰਤ ਗੁਰ ਦਰਸ਼ਨ ਪਾਇਆ, ਆਦ ਪੁਰਖ ਆਦੇਸ਼ ਕਰ, ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਨੇ ਆਦੇਸ਼ ਕੀਤੀ ਹੈ, ਨਮਸਕਾਰ ਕੀਤੀ ਹੈ, ਸਫਲ ਮੂਰਤ ਗੁਰ ਦਰਸ਼ਨ ਪਾਇਆ ਅਤੇ ਸਤਿਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਗੁਰੂ ਦੇ ਸਫਲ ਸਰੂਪ ਦੇ ਦਰਸ਼ਨ ਕੀਤੇ। ਸਫਲ ਸਰੂਪ ਦਾ ਮਤਲਬ ਜਿਹੜਾ ਫਲ ਦੇਣ ਵਾਲਾ ਸਰੂਪ ਹੈ, ਜੋ ਮੰਗਿਆ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ, ਜੋ ਮੰਗਿਆ ਹੈ ਸੋ ਲੇਵੈ ਪ੍ਰਭ ਆਪਣੇ ਸੰਤਾਂ ਦੇਵੈ। ਕਹਿਣ ਲੱਗੇ ਐਸੇ ਸਤਿਗੁਰੂ ਦਾ ਦਰਸ਼ਨ ਉਹਨਾਂ ਨੇ ਪ੍ਰਾਪਤ ਕੀਤਾ ਹੈ, ਭਾਵ ਗੁਰਬਾਣੀ ਹੀ ਆਦਿ ਪੁਰਖ ਵਾਹਿਗੁਰੂ ਦਾ ਸਰੂਪ ਹੈ। ਗੁਰਸਿੱਖ ਨੇ ਜਾਣ ਲਿਆ ਹੈ ਕਿ ਗੁਰਬਾਣੀ ਹੀ ਨਿਰੰਕਾਰ ਪਰਮੇਸ਼ਰ ਦਾ ਸਰੂਪ ਹੈ, ਇਸ ਲਈ ਉਹਨੂੰ ਹੀ ਮੱਥਾ ਟੇਕਦੇ ਹਨ, ਨਮਸਕਾਰ ਕਰਦੇ ਹਨ। ਗੁਰਸਿੱਖ ਸਫਲ ਸਰੂਪ ਜਾਣ ਕੇ ਉਹਨਾਂ ਨੇ ਗੁਰੂ ਦਾ ਦਰਸ਼ਨ ਸਤਿਗੁਰੂ ਵਿੱਚੋਂ ਪ੍ਰਾਪਤ ਕੀਤਾ ਹੈ। ਪਰ ਦੱਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਦੀ ਪਰਿਕਰਮਾ ਕਰਕੇ ਪਰ ਦੱਖਣਾ ਡੰਡੌਤ ਕਰ, ਡੰਡੇ ਵੱਤ ਪੈ ਕੇ ਨਮਸਕਾਰ ਕੀਤੀ, ਗੁਰੂ ਦੀ ਪਰਿਕਰਮਾ ਕੀਤੀ ਅਤੇ ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਜੁੜ ਕੇ ਚਰਨ ਧੂੜ ਮਸਤਕ ਦੇ ਉੱਤੇ ਲਾਈ। ਪਹਿਲਾਂ ਆਪਣਾ ਮਸਤਕ ਗੁਰੂ ਦੇ ਚਰਨਾਂ 'ਚ ਰੱਖਿਆ, ਪਰ ਦੱਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕਿਤੇ ਗੁਰੂ ਦੀ ਖਾਕ ਚਰਨਾਂ ਦੀ ਮਸਤਕ ਤੇ ਲੱਗ ਜਾਏ। ਇਸ ਲਈ ਸਾਧ ਸੰਗਤ ਸਤਿਗੁਰ ਦੇ ਚਰਨਾਂ ਕਮਲਾਂ ਨਾਲ ਆਪਣਾ ਮੱਥਾ ਵੀ ਲਾਉਂਦਾ ਹੈ, ਗੁਰਸਿੱਖ ਗੁਰੂ ਦੇ ਚਰਨਾਂ ਨਾਲ ਪ੍ਰਦਖਣਾ ਕਰਦਾ ਹੈ, ਡੰਡੌਤ ਕਰਦਾ ਹੈ। ਸਤਿਗੁਰ ਪੁਰਖ ਦਇਆਲ ਹੋਏ, ਹੁਣ ਸਤਿਗੁਰੂ ਦਇਆਵਾਨ ਹੋ ਗਿਆ, ਜਦੋਂ ਪਾਤਸ਼ਾਹ ਦੇ ਚਰਨਾਂ 'ਚ ਆਣ ਕੇ ਪ੍ਰਦਖਣਾ ਕੀਤੀ, ਨਮਸਕਾਰ ਕੀਤੀ, ਡੰਡੌਤ ਕੀਤੀ, ਗੁਰੂ ਦੇ ਚਰਨਾਂ ਕਮਲਾਂ ਵਿੱਚ ਸਿਰ ਝੁਕਾਇਆ, ਸਤਿਗੁਰ ਪੁਰਖ ਦਇਆਲ ਹੋਏ। ਹੁਣ ਸਤਿਗੁਰੂ ਪੁਰਖ ਨੇ ਦਇਆਲੂ ਹੋ ਕੇ ਬਖਸ਼ਿਸ਼ ਦੇ ਘਰ ਵਿੱਚ ਆਣ ਕੇ ਕੀ ਕੀਤਾ? ਵਾਹਿਗੁਰੂ ਸੱਚ ਮੰਤਰ ਸੁਣਾਇਆ, ਫਿਰ ਆਪਣੇ ਗੁਰਸਿੱਖ ਪਿਆਰੇ ਨੂੰ ਵਾਹਿਗੁਰੂ ਦਾ ਸੱਚਾ ਮੰਤਰ ਸੁਣਾ ਦਿੱਤਾ। ਸੁਣਾ ਦਿੱਤਾ ਦਾ ਭਾਵ ਇਹ ਨਾਲ ਦੱਸ ਦਿੱਤਾ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਵਾਹਿਗੁਰੂ 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 ਜਪਿਆ ਕਰ, ਇਹ ਸੱਚਾ ਮੰਤਰ ਤੈਨੂੰ ਰੱਬ ਦੇ ਘਰ ਤੱਕ ਲੈ ਕੇ ਜਾਣ ਵਾਲਾ ਦੇ ਦਿੱਤਾ ਹੈ, ਜਿਹੜਾ ਤੇਰੀ ਸੁਰਤ ਨੂੰ ਤੇਰੀ ਬਿਰਤੀ ਨੂੰ ਨਿਰੰਕਾਰ ਪਰਮੇਸ਼ਰ ਦੇ ਘਰ ਤੱਕ ਲੈ ਜਾਵੇਗਾ। ਇਹ ਸ਼ਬਦ ਇਹ ਮੰਤਰ ਗੁਰੂ ਨੇ ਦਇਆ ਦੇ ਘਰ ਕਿਰਪਾ ਦੇ ਘਰ ਵਿੱਚ ਆਣ ਕੇ ਆਪਣੇ ਸੇਵਕ ਨੂੰ ਸੁਣਾਉਣਾ ਕੀਤਾ। ਸੱਚ ਰਾਸ ਰਹਿ ਰਾਸ ਦੇ ਪੈਰੀ ਪੈ ਜਗ ਪੈਰੀ ਪਾਇਆ, ਸੱਚੀ ਰਾਸ ਪੂੰਜੀ ਗੁਰਸਿੱਖ ਨੂੰ ਦੇ ਦਿੱਤੀ ਗੁਰੂ ਨੇ। ਸੱਚੀ ਰਾਸ ਪੂੰਜੀ, ਸੱਚਾ ਸਰਮਾਇਆ ਕੀ ਹੈ? ਪਰਮੇਸ਼ਰ ਦੇ ਨਾਮ ਦੀ ਦਾਤ, ਨਾਮ ਦੀ ਦਾਤ ਝੋਲੀ ਚ ਪਾਈ, ਤੇ ਜਿਹੜਾ ਸਿੱਖ ਹੈ ਉਹ ਸੱਚੀ ਹੀ ਜੁਗਤ ਨਾਲ ਫਿਰ ਉਸਨੂੰ ਧਾਰ ਲੈਂਦਾ ਹੈ, ਆਪਣੇ ਮਨ ਹਿਰਦੇ ਵਿੱਚ ਵਸਾ ਲੈਂਦਾ ਹੈ। ਆਪ ਗੁਰੂ ਦੀ ਪੈਰੀ ਪਿਆ ਗੁਰਸਿੱਖ, ਤੇ ਜਗਤ ਗੁਰਸਿੱਖ ਦੀ ਪੈਰੀ ਪੈਂਦਾ ਹੈ। ਬਚਨ ਧਿਆਨ ਨਾਲ ਸੁਣਨੇ, ਕਹਿਣ ਲੱਗੇ ਸੱਚ ਰਾਸ ਰਹਿ ਰਾਸ ਦੇ। ਸਤਿਗੁਰੂ ਪਾਤਸ਼ਾਹ ਜੀ ਨੇ ਸੱਚੀ ਰਾਸ ਪੂੰਜੀ, ਸੱਚਾ ਸਰਮਾਇਆ ਸਾਧ ਸੰਗਤ ਗੁਰਸਿੱਖ ਨੂੰ ਬਖਸ਼ਿਸ਼ ਕੀਤਾ, ਤੇ ਸਤਿਗੁਰ ਐਸੇ ਰਹਿਮਤ ਦਇਆ ਦੇ ਘਰ ਵਿੱਚ ਆਏ ਕਿ ਸੱਚੀ ਪੂੰਜੀ ਦੇ ਦਿੱਤੀ। ਜਦੋਂ ਗੁਰਸਿੱਖ ਨੇ ਗੁਰੂ ਦੇ ਚਰਨਾਂ ਚੜ ਕੇ ਰਹਿ ਰਾਸ ਨਮਸਕਾਰ ਕੀਤੀ, ਤਾਂ ਸਾਧ ਸੰਗਤ ਪਰਮੇਸ਼ਰ ਦੇ ਨਾਮ ਦਾ ਅਭਿਆਸ, ਸਿਮਰਨ ਦਾ ਅਭਿਆਸ ਗੁਰਸਿੱਖ ਨੇ ਕੀਤਾ। ਗੁਰਸਿੱਖ ਗੁਰੂ ਦੇ ਪੈਰੀ ਪਿਆ, ਤੇ ਸਾਰੇ ਦਾ ਸਾਰਾ ਜਗਤ ਉਸ ਗੁਰਸਿੱਖ ਦੇ ਪੈਰੀ ਪੈਣ ਲੱਗ ਪਿਆ। ਜੋ ਦੀਸੈ ਗੁਰਸਿੱਖੜਾ, ਕਿਸ ਨਿਮ ਨਿਮ ਲਾਗੋਂ ਪਾਏ ਜੀਓ। ਹੋਰ ਗੁਰੂ ਨੇ ਕੀ ਬਖਸ਼ਿਸ਼ਾਂ ਕੀਤੀਆਂ, ਕੀ ਰਹਿਮਤਾਂ ਕੀਤੀਆਂ, ਫਿਰ ਉਸ ਗੁਰਸਿੱਖ ਪਿਆਰੇ ਦਾ ਕੀ ਜੀਵਨ ਬਣ ਗਿਆ, ਆਹ ਦੋ ਪੰਕਤੀਆਂ ਚ ਦੱਸ ਰਹੇ। ਕਹਿੰਦੇ ਆਹ ਵਿਕਾਰ ਤਜ ਦਿੰਦਾ ਹੈ ਸਾਰੇ, ਤੇ ਅਗਲੇ ਗੁਣ ਜਿਹੜੇ ਦੱਸੇ ਅਗਲੀ ਪੰਕਤੀ ਚ ਉਹ ਧਾਰਨ ਕਰ ਲੈਂਦਾ ਹੈ। ਕੀ ਤਜ ਦਿੰਦਾ ਹੈ ਗੁਰਸਿੱਖ? ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ। ਸਾਰੇ ਦੇ ਸਾਰੇ ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰ ਤਜ ਦਿੱਤੇ। ਕਾਮ ਕ੍ਰੋਧ ਵਿਰੋਧ, ਇੱਥੇ ਵਿਰੋਧ ਦਾ ਅਰਥ ਕਿਸੇ ਦਾ ਵਿਰੋਧ ਆਦਿਕ ਕਰਨਾ, ਦਵੈਸ਼ ਈਰਖਾ ਰੱਖਣੀ। ਲੋਭ ਮੋਹ ਅਹੰਕਾਰ ਤਜਾਇਆ, ਇਹ ਸਾਰੇ ਦੇ ਸਾਰੇ ਅਹੰਕਾਰ ਮੋਹ ਤੇ ਲੋਭ ਆਦਿਕ ਵਿਕਾਰ ਤਜ ਦਿੱਤੇ, ਛੱਡ ਦਿੱਤੇ। ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਇਹ ਜਿਹੜੇ ਗੁਣ ਸੀਗੇ ਇਹ ਦ੍ਰਿੜ ਕਰ ਲਏ ਆਪਣੇ ਅੰਦਰ। ਸਤ ਸੰਤੋਖ ਦਇਆ ਧਰਮ ਅਤੇ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਇਹ ਗੁਣ ਅਗਰ ਤੁਹਾਡੇ ਕੋਲ ਨੇ, ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਸਾਧ ਸੰਗਤ ਮਾਣ ਪ੍ਰਾਪਤ ਹੋਏਗਾ। ਇਸ ਲਈ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸਾਰਾ ਕੁਝ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਕਿਰਪਾ ਗੁਰੂ ਦੀ ਹੈ। ਗੁਰਸਿੱਖ ਲੈ ਗੁਰਸਿੱਖ ਸਦਾਇਆ, ਬਚਨ ਸੁਣ ਲੈਣੇ। ਵੇਖਿਓ ਜਿਵੇਂ ਪਹਿਲਾਂ ਬਚਨ ਆਇਆ ਸੀ ਨਾ ਕਿ ਏਕ ਨੁਕਤੇ ਨੇ ਮੁਝੇ ਮਹਿਰਮ ਸੇ ਮੁਜ਼ਰਮ ਕਰਦੀ ਹੈ। ਗੁਰਸਿੱਖ ਲੈ ਗੁਰਸਿੱਖ ਸਦਾਇਆ, ਗੁਰਸਿੱਖ ਇਹ ਜਿਹੜਾ ਸਿੱਖ ਸ਼ਬਦ ਹੈ ਤੇ ਖੱਖੇ ਨੂੰ ਸਿਹਾਰੀ ਹੈ। ਗੁਰਸਿੱਖ ਗੁਰੂ ਦੀ ਸਿੱਖਿਆ ਲੈ ਕੇ, ਗੁਰਸਿੱਖ ਸਦਾਇਆ ਇਹ ਜਿਹੜਾ ਗੁਰਸਿੱਖ ਹੈ ਖੱਖੇ ਨੂੰ ਔਂਕੜ ਹੈ, ਗੁਰਸਿੱਖ ਸਦਵਾਉਂਦਾ ਹੈ। ਫਿਰ ਗੁਰਸਿੱਖ ਲੈ ਗੁਰਸਿੱਖ ਸਦਾਇਆ, ਗੁਰੂ ਦੀ ਸਿੱਖਿਆ ਲੈ ਕੇ, ਭਾਵ ਗੁਰੂ ਦੀ ਸਿੱਖਿਆ ਦੁਆਰਾ ਗੁਰਸਿੱਖ ਸਦਾਇਆ। ਫਿਰ ਆਪਣੇ ਆਪ ਨੂੰ ਉਹਨੇ ਗੁਰੂ ਦਾ ਸਿੱਖ ਸਦਵਾਇਆ, ਭਾਵ ਅਖਵਾਉਣਾ ਕੀਤਾ ਹੈ। ਹੁਣ ਮੈਂ ਗੁਰੂ ਦਾ ਸਿੱਖ ਹਾਂ ਜਦੋਂ ਮੇਰੇ ਕੋਲ ਗੁਰੂ ਦੀ ਸਿੱਖਿਆ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਲਈ ਗੁਰੂ ਦੀ ਸਿੱਖਿਆ ਦੁਆਰਾ ਹੀ ਸਿੱਖ ਬਣਿਆ ਜਾ ਸਕਦਾ ਹੈ। ਮਤ ਸਮਝਣਾ ਕਿ ਗੁਰੂ ਦੀ ਸਿੱਖਿਆ ਵੀ ਨਾ ਹੋਵੇ, ਅੰਮ੍ਰਿਤ ਵੇਲਾ ਵੀ ਨਾ ਹੋਵੇ, ਨਿਤਨੇਮ ਵੀ ਨਾ ਹੋਵੇ, ਸਿਮਰਨ ਬੰਦਗੀ ਵੀ ਕੋਈ ਨਾ ਹੋਵੇ, ਸਾਧ ਸੰਗਤ ਵਿੱਚ ਵੀ ਨਾ ਜੁੜਿਆ ਹੋਵੇ, ਗੁਰੂ ਅੱਗੇ ਸਿਰ ਵੀ ਨਾ ਝੁਕਿਆ ਹੋਵੇ, ਮਾਫ਼ ਕਰਨਾ ਆਪਣੇ ਆਪ ਨੂੰ ਸਿੱਖ ਨਾ ਸਦਵਾਉਣਾ। ਸਿੱਖ ਉਹ ਹੀ ਹੈ ਸਾਧ ਸੰਗਤ ਜਿਹੜਾ ਸਿੱਖੀ ਸਿੱਖਿਆ ਗੁਰ ਵਿਚਾਰ, ਜਿਵੇਂ ਬਚਨ ਕਹਿ ਰਹੇ ਨੇ ਗੁਰ ਸਿੱਖ ਲੈ ਗੁਰਸਿੱਖ ਸਦਾਇਆ। ਫਿਰ ਗੁਰੂ ਦਾ ਸਿੱਖ ਅਖਵਾਇਆ ਉਸਨੇ ਜਦੋਂ ਗੁਰੂ ਦੀ ਸਿੱਖਿਆ ਲੈ ਲਈ। ਇਸ ਲਈ ਗੁਰੂ ਅੱਗੇ ਨਮਸਕਾਰ ਕਰੀਏ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਆਪ ਵੀ ਨਾਮ ਜਪ, ਦੂਸਰਿਆਂ ਨੂੰ ਵੀ ਨਾਮ ਜਪਾ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਤੇ ਮਿਲੇਗਾ ਕਿ ਜਨਮ ਕਰਮ ਮਾਲੇ ਉਤਰੇ ਮਨ ਤੇ ਜਾਏ ਗੁਮਾਨ। ਕੋਈ ਵਿਕਾਰ ਨਹੀਂ ਰਹੇਗਾ ਫਿਰ ਤੇਰੇ ਕੋਲ। ਕਾਮ ਕ੍ਰੋਧ ਨਾ ਮੋਹੀਏ, ਬਿਨ ਸਹਿ ਲੋਭ ਸਵਾਨ। ਤੇ ਫਿਰ ਸੱਚ ਦਾ ਮਾਰਗ ਆ ਗਿਆ ਤੇਰੇ ਕੋਲ। ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਜਗਤ ਉਹਨਾਂ ਦੀ ਵਡਿਆਈ ਕਰਦਾ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਫਰਮਾਨ ਕਰ ਰਹੇ। ਫਿਰ ਐਸੇ ਗੁਰਮੁਖ ਜਨਾਂ ਦੀ ਸਦਾ ਹੀ ਵਡਿਆਈ ਹੀ ਵਡਿਆਈ, ਜਸ ਹੀ ਜਸ, ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਹੁੰਦਾ ਹੈ। ਪੌੜੀ ਚੌਥੀ ਹੈ ਵਾਰ ਗਿਆਰਵੀਂ। ਤੋ ਸਾਧ ਸੰਗਤ ਇਹਦੇ ਵਿੱਚ ਗੁਰਮੁਖ ਜਨਾਂ ਦਾ ਜ਼ਿਕਰ ਕਰ ਰਹੇ ਹਨ। ਆਓ ਇਸ ਵਾਰ ਗਿਆਰਵੀਂ ਦੀ ਚੌਥੀ ਪੌੜੀ ਵਿੱਚ ਅੰਮ੍ਰਿਤ ਬਚਨ ਭਾਈ ਗੁਰਦਾਸ ਜੀ ਜੋ ਫੁਰਮਾਨ ਕਰ ਰਹੇ ਹਨ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਬਦ ਸੁਰਤ ਲਿਵਲੀਨ ਹੋਏ, ਸਾਧ ਸੰਗਤ ਸੱਚ ਮੇਲ ਮਿਲਾਇਆ, ਹੁਕਮ ਰਜਾਈ ਚੱਲਣ ਆਪ ਗਵਾਏ ਨਾ ਆਪ ਜਣਾਇਆ। ਗੁਰ ਉਪਦੇਸ਼ ਆਵੇਸ਼ ਕਰ, ਪਰ ਉਪਕਾਰ ਅਚਾਰ ਲੁਭਾਇਆ। ਪਿਰਮ ਪਿਆਲਾ ਅਪਿਓ ਪੀ, ਸਹਿਜ ਸਮਾਈ ਅਜਰ ਜਰਾਇਆ। ਮਿੱਠਾ ਬੋਲਣ ਨਿਮ ਚੱਲਣ, ਹੱਥੋਂ ਦੇ ਕੇ ਭਲਾ ਮਨਾਇਆ। ਇੱਕ ਮਨ ਇੱਕ ਅਰਾਧਣ, ਦੁਬਦਾ ਦੂਜਾ ਭਾਉ ਮਿਟਾਇਆ। ਗੁਰਮੁਖ ਸੁਖ ਫਲ ਨਿਜ ਪਦ ਪਾਇਆ। ਗੁਰਮੁਖ ਸੁਖ ਫਲ ਨਿਜ ਪਦ ਪਾਇਆ। ਗੁਰਸਿੱਖ ਗੁਰਮੁਖਾਂ ਦਾ ਜੀਵਨ ਵਰਣਨ ਕਰ ਰਹੇ, ਕਹਿਣ ਲੱਗੇ ਸ਼ਬਦ ਸੁਰਤ ਲਿਵ ਲੀਨ ਹੋਏ, ਸਾਧ ਸੰਗਤ ਸੱਚ ਮੇਲ ਮਿਲਾਇਆ। ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਨੇ, ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਲਿਵ ਲੀਨ ਹੋਏ, ਲਿਵ ਲੀਨ ਕਰ ਲੈਂਦੇ ਨੇ, ਭਾਵ ਐ ਇੱਕ ਰਸ ਲਗਾਤਾਰ ਆਪਣੀ ਸੁਰਤ ਨੂੰ ਲਿਵ ਲਾ ਕੇ, ਧਿਆਨ ਲਾ ਕੇ, ਸਮਾਧੀ ਲਾ ਕੇ, ਐ ਬਿਰਤੀ ਲਾ ਕੇ ਸ਼ਬਦ ਵਿੱਚ ਜੋੜ ਲੈਂਦੇ ਨੇ। ਸਾਧ ਸੰਗਤ ਸੱਚ ਮੇਲ ਮਿਲਾਇਆ, ਤੇ ਐਸੀ ਪ੍ਰੀਤ ਵਿੱਚ ਮਗਨ ਹੋ ਕੇ ਸੰਗਤਾਂ ਵਿੱਚ ਉਹਨਾਂ ਨੇ ਸੱਚਾ ਮਿਲਾਪ ਹਾਸਲ ਕੀਤਾ ਹੈ। ਸਾਧ ਸੰਗਤ ਵਿੱਚ ਸੱਚਾ ਮਿਲਾਪ, ਸੱਚਾ ਮਿਲਾਪ ਦਾ ਮਤਲਬ ਕਿ ਸੱਚੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਹਨ। ਉਹ ਤੇ ਤਰੀਕਾ ਕੀ ਸੀ? ਸ਼ਬਦ ਸੁਰਤ ਲਿਵ ਲੀਨ ਹੋਏ, ਸ਼ਬਦ ਅਤੇ ਸੁਰਤ ਦੀ ਲਿਵ, ਸ਼ਬਦ ਅਤੇ ਸੁਰਤ ਦਾ ਸੁਮੇਲ ਹੋਇਆ, ਸੱਚੇ ਪ੍ਰਭੂ ਨਾਲ ਮਿਲਾਪ ਹੋਇਆ। ਹੁਕਮ ਰਜਾਈ ਚੱਲਣ ਆਪ ਗਵਾਏ ਨਾ ਆਪ ਜਣਾਇਆ। ਐਸੇ ਗੁਰਮੁਖ ਜਨ ਕਿੱਥੇ ਚੱਲਦੇ ਹਨ? ਹੁਕਮ ਰਜਾਈ ਚੱਲਣ, ਹੁਕਮ ਦੇ ਵਿੱਚ, ਮਾਲਕ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਨੇ। ਜੋ ਵਾਹਿਗੁਰੂ ਦੀ ਆਗਿਆ ਉਹਨਾਂ ਸਿਰ ਮੱਥੇ ਮੰਨ ਲਿਆ ਉਹਨਾਂ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਆ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਹੋ ਕਰ ਕਾਸ਼ ਨਾ ਜਨਾਵੈ। ਜਦੋਂ ਆਗਿਆ ਵਿੱਚ ਹੀ ਆ ਗਿਆ ਤੇ ਆਪਾ ਕਾਹਦਾ ਰਹਿ ਗਿਆ, ਹੋਮੇ ਹੰਕਾਰ ਕਾਹਦਾ ਰਹਿ ਗਿਆ? ਆਪਸ ਕਹੋ ਕਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਨਾਂ ਹੀ ਸੇਵਕਾਂ ਦੇ ਸਾਰੇ ਕਾਰਜ ਰਾਸ ਨੇ ਜਿਨ੍ਹਾਂ ਨੇ ਐਸਾ ਜੀਵਨ ਪ੍ਰਾਪਤ ਕਰ ਲਿਆ ਗੁਰੂ ਚਰਨਾਂ ਚੋਂ। ਕਹਿਣ ਲੱਗੇ ਹੁਕਮ ਰਜਾਈ ਚੱਲਣਾ, ਆਪ ਗਵਾਏ ਨਾ ਆਪ ਜਣਾਇਆ। ਗੁਰੂ ਦੇ ਪਿਆਰਿਆਂ ਨੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਕੀਤਾ, ਉਹਦੀ ਰਜ਼ਾ ਨੂੰ ਸਿਰ ਮੱਥੇ ਮੰਨ ਲਿਆ, ਆਪਾ ਗਵਾ ਦਿੱਤਾ ਹੈ ਉਹਨਾਂ ਨੇ, ਤੇ ਆਪਣਾ ਆਪ ਕਿਸੇ ਕੋਲ ਜਣਾਇਆ ਵੀ ਨਹੀਂ ਕਿ ਅਸੀਂ ਬੜੇ ਮਹਾਨ ਸਿੱਖ ਜਾਂ ਬੜੇ ਵੱਡੇ ਧਰਮੀ ਬਣ ਗਏ ਹਾਂ। ਆਪਣਾ ਆਪ ਸਵਾਰ ਲਿਆ ਤੇ ਆਪਣਾ ਆਪ ਸਵਾਰ ਕੇ ਬਿਲਕੁਲ ਨਿਰਮਾਣ ਹੋ ਗਏ, ਨਿਮਰਤਾ ਵਾਲੀ ਅਵਸਥਾ ਵਿੱਚ ਆ ਗਏ। ਗੁਰ ਉਪਦੇਸ਼ ਆਵੇਸ਼ ਕਰ, ਪਰ ਉਪਕਾਰ ਅਚਾਰ ਲੁਭਾਇਆ। ਸਤਿਗੁਰੂ ਦੇ ਉਪਦੇਸ਼ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕਰ ਲਿਆ। ਵਾਹ, ਵੇਖੋ ਸਾਧ ਸੰਗਤ, ਅਸੀਂ ਪ੍ਰਵੇਸ਼ ਕਿੱਥੇ ਕੀਤਾ ਹੈ? ਆਪਣੇ ਆਪਣੇ ਦਿਲਾਂ ਕੋਲੋਂ ਪੁੱਛੀਏ, ਦਾਸ ਵੀ ਤੁਹਾਡੇ ਨਾਲ ਹੈ, ਮੈਂ ਵੀ ਤੁਹਾਡੇ ਸਾਥ ਹਾਂ। ਸਾਧ ਸੰਗਤ, ਆਪਾਂ ਆਪਣੇ ਆਪਣੇ ਦਿਲਾਂ 'ਚ ਸਾਰੇ ਝਾਤ ਮਾਰੀਏ। ਜਿਹੜਾ ਗੁਰੂ ਦਾ ਸਿੱਖ ਹੈ, ਪਹਿਲਾਂ ਉਹ ਬਚਨ ਪੜ੍ਹੋ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦਾ ਸਿੱਖ ਕਿੱਥੇ ਹੈ? ਬਈ, ਗੁਰ ਉਪਦੇਸ਼ ਆਵੇਸ਼ ਕਰ। ਗੁਰੂ ਦੇ ਸਿੱਖ ਨੇ ਗੁਰੂ ਦੇ ਉਪਦੇਸ਼ ਵਿਖੇ ਹੀ ਪ੍ਰਵੇਸ਼ ਕੀਤਾ ਹੈ। ਉਸਦਾ ਜਿਹੜਾ ਮਨ ਹੈ, ਉਸਦੀ ਜਿਹੜੀ ਬਿਰਤੀ ਹੈ, ਉਹਨੇ ਗੁਰੂ ਦੇ ਉਪਦੇਸ਼ ਵਿੱਚ ਪ੍ਰਵੇਸ਼ ਕਰ ਲਿਆ। ਉਹਦੇ ਤੋਂ ਬਾਅਦ ਪਰ ਉਪਕਾਰ ਆਚਾਰ ਲੁਭਾਇਆ। ਹੁਣ ਉਹ ਸਾਧ ਸੰਗਤ ਦੁਨੀਆਂ ਵਿੱਚ ਪਰ ਉਪਕਾਰ ਤੇ ਚੰਗੇ ਆਚਰਣ ਦੇ ਵਿੱਚ ਤੇ ਦੂਸਰਿਆਂ ਨੂੰ ਰੱਬ ਨਾਲ ਜੋੜਨ ਵਾਸਤੇ ਹੀ ਸਾਧ ਸੰਗਤ ਭੱਜਿਆ ਫਿਰਦਾ ਹੈ। ਆਪਾਂ ਕਿੱਥੇ ਹਾਂ? ਸਾਡੀ ਸੁਰਤ ਕਿੱਥੇ? ਸਾਡੀ ਬਿਰਤੀ ਕਿੱਥੇ ਹੈ? ਜਿਹੜੇ ਗੁਰਸਿੱਖ ਨੇ ਉਹਨਾਂ ਦੀ ਬਿਰਤੀ ਗੁਰੂ ਦੇ ਉਪਦੇਸ਼ ਵਿੱਚ ਪ੍ਰਵੇਸ਼ ਕਰ ਗਈ ਹੈ। ਆਪਾਂ ਮਾਇਆ ਵਿੱਚ, ਪਦਾਰਥਾਂ ਵਿੱਚ, ਧੀਆਂ ਪੁੱਤਾਂ 'ਚ, ਕੁਟੁੰਬ ਪਰਿਵਾਰ, ਰਿਸ਼ਤੇਦਾਰ, ਸੰਬੰਧੀ, ਕਾਰੋਬਾਰ, ਦੁਨੀਆਂ ਦੇ ਆਰ ਪਾਰ, ਸੰਸਾਰ ਦੇ ਧੰਦੇ, ਉਹਨਾਂ 'ਚ ਮਸਤ ਹਾਂ ਆਪਾਂ। ਪਰ ਜਿਹੜਾ ਗੁਰਸਿੱਖ ਹੈ, ਉਸ ਦੀ ਬਿਰਤੀ ਗੁਰੂ ਉਪਦੇਸ਼ ਵਿੱਚ। ਕਿਵੇਂ ਕਰਨਾ? ਇਸ ਦਾ ਭਾਵ ਇਹ ਨਾ ਸਮਝਣਾ ਕਿ ਸ਼ਾਇਦ ਦਾਸ ਇਹ ਕਹਿ ਰਿਹਾ ਕਿ ਆਪਾਂ ਦੁਨੀਆਂ ਦੇ ਕੰਮ ਕਾਰ ਨਹੀਂ ਕਰਨੇ। ਧੀਆਂ ਪੁੱਤ, ਕੁਟੁੰਬ, ਪਰਿਵਾਰ, ਬੱਚੇ ਪਾਲਣੇ ਨੇ, ਪਾਲਣੇ ਹਨ, ਪਰ ਜੀਵਨ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਸੰਸਾਰ ਨਾਲ ਮੇਰਾ ਪਿਆਰ ਤੇ ਹੈ ਪਰ ਠਈਆ ਠੱਪਾ। ਬਾਰੋਂ ਬਾਰ ਪਰਮੇਸ਼ਰ ਦੇ ਪਿਆਰੇ ਕਹਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਫੁਰਮਾਨ ਹੈ, ਜਿਸ ਦਿਨ ਦਾ ਸੱਚੇ ਨਾਮ ਵਿੱਚ ਚਿੱਤ ਜੁੜ ਗਿਆ, ਮਨ ਲੱਗ ਗਿਆ, ਸਾਚ ਨਾਮ ਮੇਰਾ ਮਨ ਲੱਗਾ, ਮਨ ਤੇ ਜਿਸ ਦਿਨ ਦਾ ਲੱਗ ਗਿਆ ਮਨ ਸੱਚੇ ਨਾਮ ਚ, ਲੋਗਨ ਸਿਉ ਮੇਰਾ ਠਾਠਾ ਬਾਗਾ, ਲੋਕਾਂ ਨਾਲ ਮੇਰਾ ਪਿਆਰ ਕਿਹੋ ਜਿਹਾ, ਠਾਠਾ ਬਾਗਾ, ਬਾਹਰੋਂ ਬਾਹਰ ਦਿਖਾਵਾ। ਕੁਝ ਸਮੇਂ ਵਾਸਤੇ ਇਹ ਬਿਨ ਸਜਾਣ ਵਾਲੇ ਨੇ, ਸੱਚਾ ਨਾਮ ਹੀ ਮੇਰਾ ਸਾਥੀ, ਇਸ ਲਈ ਅੰਦਰੋਂ ਉਹਦੇ ਨਾਲ ਪ੍ਰੀਤ ਹੈ, ਉਹ ਅੰਦਰੋਂ ਪਰਮੇਸ਼ਰ ਨਾਲ ਜੁੜੇ ਆ ਤੇ ਬਾਹਰੋਂ ਸੰਸਾਰ ਨਾਲ, ਤੇ ਆਪਾਂ ਬਹੁਤਾਤ ਸੰਸਾਰ ਦੀ ਐਸੀ ਹੈ, ਆਪਾਂ ਬਾਹਰੋਂ ਬਾਹਰੋਂ ਗੁਰੂ ਨਾਲ ਜੁੜੇ ਹਾਂ, ਅੰਦਰੋਂ ਪਦਾਰਥਾਂ ਨਾਲ, ਮਾਇਆ ਨਾਲ, ਸੰਸਾਰ ਦੇ ਮੋਹ ਵਿੱਚ, ਮਮਤਾ ਵਿੱਚ। ਬਾਣੀ ਵਿੱਚੋਂ ਇੱਕ ਬਚਨ ਦਾਸ ਸਾਂਝਾ ਕਰਦੇ, ਹੋਰ ਸਪਸ਼ਟ ਹੋ ਜਾਏਗੀ ਗੱਲ। ਦਾਤਾ ਜੀ ਕਹਿੰਦੇ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ, ਵਿਰਲਾ ਬੂਝੈ ਕੋਏ। ਇੱਥੇ ਆਹਰ ਸ਼ਬਦ ਤਿੰਨ ਵਾਰੀ ਆਇਆ ਤੇ ਤਿੰਨਾਂ ਦੇ ਅੱਖਰ ਲਿਖਣ ਦੇ ਵਿੱਚ, ਜਿਹੜਾ ਅਖੀਰਲਾ ਰਾਰਾ ਨਾ, ਉਹਨੂੰ ਵੱਖ ਵੱਖ ਲਾਗ ਮਾਤਰਾ ਜੀ ਧਿਆਨ ਨਾਲ ਸੁਣਨਾ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਇੱਕ ਸਿਹਾਰੀ ਬਿਹਾਰੀ ਨਾਲ ਕਿਵੇਂ ਅੱਖਰ ਲਿਖੇ ਹੋਏ ਜਿਹੜੇ ਉਹਨਾਂ ਦੇ ਅਰਥ ਬਦਲ ਜਾਂਦੇ। ਬਚਨ ਸੁਣਨਾ, ਆਹਰ ਸਭ ਕਰਦਾ ਫਿਰੈ, ਆਹਰ ਐੜੇ ਕੰਨਾ ਹਾਹਾ ਰਾਰਾ, ਆਹਰ ਰਾਰੇ ਨੂੰ ਕੋਈ ਮਾਤਰਾ ਨਹੀਂ, ਨਾ ਸਿਹਾਰੀ ਨਾ ਔਂਕੜ, ਕੁਛ ਨਹੀਂ ਹੈ। ਇੱਥੇ ਬਹੁ ਵਚਨ ਹੈ, ਆਹਰ ਸਭ ਕਰਦਾ ਫਿਰੈ, ਦੁਨੀਆਂ ਦੇ ਬਹੁਤ ਆਹਰ ਤੂੰ ਕਰਦਾ ਫਿਰਦਾ ਹੈ, ਦੁਨੀਆਂ ਚ ਬਹੁਤ ਕੰਮ ਧੰਦੇ ਤੂੰ ਕਰਦਾ ਫਿਰਦਾ, ਧੰਦਿਆਂ ਚ ਬੜਾ ਭੱਜਿਆ ਫਿਰਦਾ, ਪਰ ਨਾਲ ਕੀ ਆਖਿਆ, ਆਹਰ ਇੱਕ ਨਾ ਹੋਏ। ਇਹ ਜਿਹੜਾ ਆਹਰ ਹੈ ਥਿਰਾਰੇ ਨੂੰ ਔਂਕੜ ਹੈ, ਇੱਕ ਆਹਰ ਇੱਕ ਕੰਮ ਤੇਰੇ ਕੋਲੋਂ ਨਹੀਂ ਹੁੰਦਾ। ਹੁਣ ਤੀਸਰਾ ਵਚਨ ਫਿਰ ਆਇਆ, ਨਾਨਕ ਜਿਤ ਆਹਰ ਜਗ ਉਧਰ ਹੈ, ਇਸ ਆਹਰ ਦੇ ਰਾਰੇ ਨੂੰ ਸਿਹਾਰੀ ਹੋਏਗੀ। ਨਾਨਕ ਜਿਤ ਆਹਰ ਜਗ ਉਧਰ ਹੈ, ਜਿਹੜੇ ਆਹਰ ਦੁਆਰਾ, ਜਿਹੜਾ ਆਹਰ ਕੰਮ ਕਰਨ ਦੇ ਰਾਹੀਂ ਜਗ ਉਧਰ ਹੈ, ਜਗਤ ਵਿੱਚ ਤੇਰਾ ਉਧਾਰ ਹੋ ਸਕਦਾ ਹੈ, ਵਿਰਲਾ ਬੂਝੈ ਕੋਏ। ਪਰ ਇਸ ਦਾ ਪਤਾ ਕਿਸੇ ਵਿਰਲੇ ਵਿਰਲੇ ਨੂੰ, ਟਾਵੇਂ ਟਾਵੇਂ ਨੇ ਜਿਹੜੇ ਉਸ ਆਹਰ ਵਿੱਚ ਲੱਗੇ ਹਨ, ਨਾਮ ਸਿਮਰਨ ਦੇ ਆਹਰ ਚ, ਰੱਬ ਦੀ ਬੰਦਗੀ ਦੇ ਆਹਰ ਵਿੱਚ ਜਿਹੜੇ ਲੱਗੇ ਨੇ, ਥੋੜੇ ਨੇ ਉਹ। ਇਸ ਲਈ ਜਿਹੜਾ ਗੁਰਸਿੱਖ ਪਿਆਰਾ ਹੈ, ਸਾਧ ਸੰਗਤ ਆਹ ਨੇ ਗੁਰਸਿੱਖ ਪਿਆਰੇ, ਜਿਨ੍ਹਾਂ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਸਤਿਕਾਰ ਦੇ ਰਹੇ ਨੇ, ਕਹਿਣ ਲੱਗੇ, ਗੁਰ ਉਪਦੇਸ਼ ਆਵੇਸ਼ ਕਰ, ਪਰ ਉਪਕਾਰ ਆਚਾਰ ਲਭਾਇਆ। ਉਹਨਾਂ ਦਾ ਮਨ ਹਿਰਦਾ ਗੁਰੂ ਦੇ ਉਪਦੇਸ਼ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਉਹਨਾਂ ਦੀ ਬਿਰਤੀ, ਉਹਨਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਉਹਨਾਂ ਦੀ ਬਿਰਤੀ ਗੁਰੂ ਦੇ ਉਪਦੇਸ਼ ਵਿੱਚ ਖੁੱਭ ਚੁੱਕੀ, ਲੀਨ ਹੋ ਚੁੱਕੀ ਹੈ। ਇਸ ਲਈ ਉਹ ਸੰਸਾਰ ਜਗਤ ਵਿੱਚ ਪਾਰੇ ਉਪਕਾਰ ਦੇ ਕੰਮਾਂ ਵਿੱਚ ਹੀ ਪ੍ਰੀਤ ਕਰਦੇ ਨੇ, ਦੁਨੀਆਂ ਵਿੱਚ ਫਿਰ ਉਹ ਭਲੇ ਦੇ ਕੰਮ ਹੀ ਕਰਦੇ ਹਨ, ਕਿਉਂਕਿ ਉਹਨਾਂ ਦੀ ਸੁਰਤ ਵਿੱਚ ਹੀ ਗੁਰੂ ਦਾ ਉਪਦੇਸ਼, ਤੇ ਗੁਰੂ ਦਾ ਉਪਦੇਸ਼ ਜਦੋਂ ਸੁਰਤ ਬਿਰਤੀ ਵਿੱਚ ਹੀ ਬਹਿ ਗਿਆ, ਫਿਰ ਪਰਉਪਕਾਰੀ ਕਰਨੇ ਨੇ, ਜੋ ਅੰਦਰੋਂ ਫੁਰਨਾ ਆ ਉਹ ਫੁਰਨੇ ਹੀ ਉਹਨਾਂ ਦੇ ਚੰਗੇ ਤੇ ਸ਼ੁਭ ਉੱਠਦੇ ਨੇ ਫਿਰ। ਇਸ ਲਈ ਹੋਰ ਕੀ ਜੀਵਨ ਹੈ ਉਹਨਾਂ ਦਾ, ਪਿਰਮ ਪਿਆਲਾ ਅਪਿਓ ਪੀ, ਸਹਿਜ ਸਮਾਈ ਅਜਰ ਜਰਾਇਆ। ਉਹ ਪ੍ਰਭੂ ਪਿਆਰੇ ਦੇ ਅੰਮ੍ਰਿਤ ਦਾ ਪਿਆਲਾ ਪੀ ਕੇ ਸਹਿਜ ਪਦ ਵਿਖੇ ਸਮਾਏ ਰਹਿੰਦੇ ਨੇ, ਉਹਨਾਂ ਦੀ ਜਿਹੜੀ ਸੁਰਤ ਹੈ ਨਾ, ਸਹਿਜ ਅਵਸਥਾ ਚ, ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ। ਐਸੀ ਉੱਚੀ ਅਵਸਥਾ ਨੂੰ ਪ੍ਰਾਪਤ ਕਰਕੇ ਵੀ ਇਸ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ, ਭਾਵ ਸੰਸਾਰ ਜਗਤ ਦੇ ਵਿੱਚ ਉਹ ਪ੍ਰਗਟ ਨਹੀਂ ਕਰਦੇ, ਪਰਮਾਤਮਾ ਵਿੱਚ ਲੀਨ, ਪਰਮਾਤਮਾ ਦੇ ਪ੍ਰੇਮ ਦੇ ਪਿਆਲੇ ਛਕਦੇ ਨੇ, ਆਨੰਦ ਦੇ ਵਿੱਚ ਰਹਿੰਦੇ ਹਨ, ਪਰੰਤੂ ਕਿਸੇ ਨੂੰ ਬਿਆਨ ਨਹੀਂ ਕਰਦੇ, ਵਰਣਨ ਨਹੀਂ ਕਰਦੇ, ਆਪਣਾ ਆਪ ਲੁਕਾ ਕੇ ਰੱਖਦੇ ਹਨ। ਭਾਵ ਜਿੰਨੀ ਸ਼ਕਤੀ ਤਾਕਤ ਉਹਨਾਂ ਗੁਰਸਿੱਖ ਗੁਰਮੁਖਾਂ ਵਿੱਚ ਆ ਜਾਂਦੀ ਹੈ, ਪ੍ਰਭੂ ਦੇ ਰੂਪ ਹੋ ਜਾਂਦੇ ਨੇ ਉਹ, ਪਰ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ। ਹੋਰ ਜੀਵਨ ਉਹਨਾਂ ਦਾ ਕੀ ਹੈ, ਮਿੱਠਾ ਬੋਲਣ ਨੇਮ ਚੱਲਣ, ਹੱਥੋਂ ਦੇ ਕੇ ਭਲਾ ਮਨਾਇਆ। ਮਿੱਠਾ ਬੋਲਦੇ ਨੇ, ਨੇਮ ਕੇ ਚੱਲਦੇ ਨੇ, ਹੱਥੋਂ ਕਿਸੇ ਨੂੰ ਦੇ ਕੇ ਪਰ ਉਪਕਾਰ ਕਰਕੇ ਉਹਨਾਂ ਦਾ ਭਲਾ ਹੀ ਮਨਾਉਂਦੇ ਨੇ। ਜਿਸ ਨੂੰ ਹੱਥੋਂ ਕੁਛ ਦਿੱਤਾ ਹੈ ਨਾ, ਉਸੇ ਦਾ ਹੀ ਭਲਾ ਮਨਾਉਣਾ, ਭਲਿਆ ਤੂੰ ਆਇਆ, ਮੈਨੂੰ ਕੋਈ ਪੁੰਨ ਦਾਨ ਕਰਨ ਦਾ ਸਮਾਂ ਮਿਲ ਗਿਆ, ਤੂੰ ਆਇਆ ਕਿ ਮੈਨੂੰ ਸੇਵਾ ਦਾ ਸੁਭਾਗ ਸਮਾਂ ਮਿਲ ਗਿਆ, ਇਸ ਲਈ ਤੇਰਾ ਧੰਨਵਾਦ ਹੈ। ਐਸਾ ਜੀਵਨ ਹੈ ਉਹਨਾਂ ਗੁਰਮੁਖ ਜਨਾਂ ਦਾ। एक मन एक अराधन दुबदा दूजा भाव मिटाया। एक मन चित होके वह निरंकार वाहेगुरु नूं अराधदे ने ते साध संगत अपने अंदरों दुबदा मैं मेरी मेर तेर दुचितापन अते दुई दवैश ते सारे दे सारे दुनिया दे झूठे प्यार उन्होंने अपने अंदरों मुका दिते ने। जीवन की बना लिया उन्होंने साची प्रीत हम तुम स्यो जोरी तुम स्यो जोर अवर संग तोरी। किसे नाल दुई नहीं दवैश नहीं संसार का कोई पह नहीं मेर तेर खत्म हो गई उन्होंने दुबदा मुक गई अंदरों उन्होंने वह सारे संसार जगत विचों ही उस परमेश्वर नूं तकदे हन। तां ही ते किसे नूं हथों कुछ देण वी ते उहदा भला मंगदे ने तेरा भला होवे भई असीं तेरी सेवा कीती सानूं मौका मिलिया तेरी सेवा दा तूं सानूं सेवा दा मौका बख्शिया। ऐदां गुरसिख निम्रता रखदे ने। इत्थे एक प्रमाण है पटियाले दा महाराजा सत्कारयोग बाबा आला सिंह जी पंथ की बहुत सेवा की उन्होंने बाबा आला सिंह जी उन्होंने अबदाली दे नाल अहमद शाह अबदाली नाल भी इन्हां दी विचार गोष्ठी हुंदी रही सेवादार सन। बाबा आला सिंह ते बाबा आला सिंह दी पत्नी उन्हां दा नां सी राणी फतेह कौर क्योंकि ये राजे सन बाबा आला सिंह जी। लंगर दे विच दोवें पति पत्नी मियाँ बीवी ने जाके सेवा करनी बाबा आला सिंह जी ने भी राणी फतेह कौर ने। यह जिहड़ा बचन दास आप जी नाल सांझा कर रहा है भाई साहब भाई कान सिंह नाभा ने लिखिया है बचन एक जगह से कहिंदे एक दिन ऐसा आया बाबा आला सिंह होरी प्रशादे वरता रहे संगतां लंगर छक रही हैं। बाबा आला सिंह जी के हाथ विच प्रशादियां वाला टोकरा है ते राणी फतेह कौर वो बाल्टी विच दाल वरता रही ते संगतां नूं लंगर छकण वालियां नूं पुछ रही दाला जी दाल होर पाईए जी दाला होर दईए जी। लंगर दे विच एक कोई जग्यासू गुरमुख प्यारा प्रशादा छकदा पिया कुदरती परमात्मा का भाणा ऐसा उस दिन कितने लंगर की जिहड़ी दाल है ना वह बहुत ही सुआद नहीं बनी कितने पतली बन गई। पर हुण यह है कि जरूरी तो नहीं भी हर वारी आपां घर भी जदों कोई दाल सब्जी आदिक बनाउने जरूरी तो नहीं हर वारी सुआद ही बने हर वक्त बड़ा ज़्यादा आपां आनंद नाल रस लैके ही खाइए कदे कदे नहीं भी बहुत ही सुआद बन सकती जे हो जही आपां चाहुंदे आ भी मैं खावां। हुण साध संगत कुदरती कि दाल पतली सी सुआद नहीं सी राणी फतेह कौर हुण दाल वरता रही पुछ रही है भी दाल होर लैनी। एक जग्यासू पंगत विच बैठा राणी फतेह कौर नूं पता की आखदा कहिंदा दाल होर कदे वास्ते लईए ये कोई खाण वाली है दाल कोई सुआद नहीं है कोई रस नहीं आ रहा। राणी फतेह कौर ने दोहरा के दोबारा पुछया कोल खड़ी है वह थले बैठा प्रशादा चकदा। राणी फतेह कौर खड़ी दोबारा उन्हूं पुछदी कहिंदी दाल खाण वाली नहीं है वह कहिंदा नहीं खाण वाली। ते राणी फतेह कौर ने ना गुस्से विच आके एक वचन आख्या कहिंदी जे नहीं खानी फिर मेरे सिर च पा दे। हुण आख्या तो गुस्से नाल कि जे नहीं खानी मेरे सिर च पा दे। उस लंगर छकण वाले ने पता की किया जड़ी उहदे थाल च दाल पई सी उन्हें थाल चुकिया ते राणी फतेह कौर दे सिर च पा दिता गर्म दाल सी रौला पै गया सारे लंगर च। हुण वह राणी है राजे की घरवाली है महाराजे की हुण रौला पिया। लोग सोचते ने जितने लोग सन जिन्नियां गुरु दियां संगतां ने उत्थे वह सारे सोचते ने भई इस बंदे की तो मौत आ गई। हुण राणी दे सिर च गर्म दाल पा दिती है पानी पाया सिर च जदों थोड़ा टका बनिया बाबा आला सिंह कोल आए उस नौजवान दे कहण लगे नौजवाना गुरमुखा की गल हो गई। राणी फतेह कौर नूं पुछया की गल हुई। हुण गल तां उन्हां दोनों की है भावें लोग होर भी ने कोल जिन्हां ने तकिया बाबा आला सिंह उन्हां दोनों नूं पुछदे ने। राणी फतेह कौर अपनी घरवाली नूं कहिंदे तूं मेरी पत्नी तूं पहलां दस की गल हुई क्योंकि तूं तां सेवा करदी पई सी। कहिंदी मैं दाल वरता रही हाँ पंगत विच बाकी दाल वरतांदे आ जदों इहदे कोल आई हाँ मैं ते मैं इहनूं पुछया भई दाल होर लैणी इह कहिंदा खाण वाली नहीं दाल खाण वाली नहीं मैं की करनी। बाबा आला सिंह जी कहिंदे फिर तूं की कहा। कहिंदी मैं गुस्से नाल कहा जे नहीं खाणी मेरे सिर च पा दे नहीं खाणी दाल मेरे सिर च पा दे। बाबा आला सिंह जी कहिंदे फिर कहिंदी इस नौजवान ने चुकिया थाल मेरे सिर च पा दिता। हुण अगली बात सुनियो जे बाबा आला सिंह की सोचनी कितों तक होएगी। सिख का जीवन दस रहा सिख का जीवन की है ਬਾਬਾ ਆਲਾ ਸਿੰਘ ਦੁਬਾਰਾ ਪੁੱਛਦੇ ਹੈ ਰਾਣੀ ਨੂੰ, ਆਪਣੀ ਘਰਵਾਲੀ ਨੂੰ, ਫਤਿਹ ਕੌਰ ਨੂੰ, ਕਹਿੰਦੇ ਫਤਿਹ ਕੌਰੇ ਤੂੰ ਕਿਹਾ ਸੀ ਨਾ ਜੇ ਨਹੀਂ ਖਾਣੀ ਤੇ ਮੇਰੇ ਸਿਰ ਚ ਪਾ ਦੇ। ਉਹ ਕਹਿੰਦੀ ਹਾਂ ਕਿਹਾ ਸੀ, ਗੁੱਸੇ ਨਾਲ ਕਿਹਾ ਸੀ। ਬਾਬਾ ਆਲਾ ਸਿੰਘ ਪਤਾ ਕੀ ਕਹਿੰਦੇ, ਕਹਿੰਦੇ ਭੋਲੀਏ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਦਰ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜੋ ਮੰਗੀਏ ਮਿਲ ਜਾਂਦਾ ਹੈ, ਇੱਥੇ ਜੋ ਮੰਗੀਏ ਪ੍ਰਾਪਤ ਹੋ ਜਾਂਦਾ, ਤੂੰ ਕਿਹਾ ਮੇਰੇ ਸਿਰ ਚ ਪਾ ਦੇ, ਉਹਨੇ ਪਾ ਦਿੱਤੀ। ਆਪਣੀ ਮਰਜ਼ੀ ਨਾਲ ਤੇ ਨਹੀਂ ਪਾਈ ਨਾ ਦਾਲ ਉਹਨੇ ਤੇਰੇ ਸਿਰ ਚ, ਤੂੰ ਕਿਹਾ ਨਾ ਮੇਰੇ ਸਿਰ ਚ ਪਾ ਦੇ, ਨਹੀਂ ਖਾਣੀ ਮੇਰੇ ਸਿਰ ਚ ਪਾ ਦੇ, ਤੂੰ ਆਖਿਆ ਤਾਂ ਉਹਨੇ ਪਾ ਦਿੱਤੀ। ਇਹ ਗੁਰੂ ਨਾਨਕ ਦਾ ਦਰ ਹੈ, ਜੋ ਮੰਗੀਏ ਮਿਲ ਜਾਂਦਾ। ਸਾਰੇ ਲੋਕ ਹੈਰਾਨ, ਜਿਤਨੀ ਸੰਗਤ ਖੜੀ ਸੀ ਹੈਰਾਨ ਸਾਰੇ, ਕਮਾਲ ਹੋ ਗਈ, ਕਮਾਲ ਹੋ ਗਈ ਮਹਾਰਾਜਾ। ਔਰ ਇਹ ਬਚਨ ਆਖੇ, ਕਹਿਣ ਲੱਗੇ ਫਤਿਹ ਕੌਰੇ, ਇਸ ਲਈ ਗੁਰੂ ਨਾਨਕ ਦੇ ਦਰ ਤੇ ਸੇਵਾ ਵੀ ਕਮਾਈਏ, ਪਰ ਨਿਮਰਤਾ ਰੱਖੀਏ, ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਦਾ ਦਿਲ ਨਾ ਤੋੜੀਏ, ਸ਼ਰਧਾ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਸੇਵਾ ਕਰੀਏ, ਪਰ ਆਪਾਂ ਗਵਾ ਕੇ ਸੇਵਾ ਕਰੀਏ, ਰਸਨਾ ਕੌੜਾ ਨਾ ਬੋਲੇ, ਕੋਈ ਤੈਨੂੰ ਕੁਛ ਕਹਿ ਜਾਏ ਤੇ ਪ੍ਰਵਾਨ ਤਾਂ ਵੀ ਕਬੂਲ ਹੋਏ, ਹੱਥ ਜੋੜ ਕੇ ਕਹਿਣਾ ਭਾਈ ਤੁਸੀਂ ਚੰਗੇ ਹੋ, ਅਸੀਂ ਬੁਰੇ ਹਾਂ। ਇਹ ਤੇ ਬਚਨ ਆਪਣੀ ਪਤਨੀ ਨੂੰ ਆਖੇ ਰਾਣੀ ਫਤਿਹ ਕੌਰ ਨੂੰ। ਦੂਸਰਾ ਪਾਸਾ ਸੁਣਿਆ ਹੁਣ, ਉਹ ਵੀ ਖੜਾ ਨੌਜਵਾਨ, ਬਾਬਾ ਆਲਾ ਸਿੰਘ ਜੀ ਹੱਥ ਜੋੜ ਕੇ ਉਹਦੇ ਅੱਗੇ ਖਲੋ ਗਏ, ਗੁਰਮੁਖਾ ਇਹ ਭੋਲੀ ਹੈ ਮੇਰੀ ਘਰਵਾਲੀ, ਇਸ ਦਾ ਗੁੱਸਾ ਨਾ ਕਰਨਾ, ਤੇ ਕਿਤੇ ਐਸਾ ਨਾ ਹੋਵੇ ਕਿ ਤੂੰ ਇਸ ਦਾ ਗੁੱਸਾ ਕਰਕੇ ਤੇ ਤੂੰ ਕੱਲ ਨੂੰ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕਣ ਵਾਸਤੇ ਨਾ ਆਵੇਂ, ਕਿਤੇ ਐਸਾ ਨਾ ਹੋ ਜਾਵੇ। ਇਸ ਲਈ ਭਾਈ ਅਸੀਂ ਸੇਵਾ ਤੋਂ ਵਾਂਝੇ ਨਾ ਰਹਿ ਜਾਈਏ, ਤੇਰਾ ਧੰਨਵਾਦ ਹੈ ਭਾਈ, ਤੇਰੇ ਵਰਗੇ ਗੁਰੂ ਪਿਆਰੇ ਲੰਗਰ ਛਕਣ ਆਉਂਦੇ ਨੇ ਤੇ ਸਾਨੂੰ ਸੇਵਾ ਦਾ ਮੌਕਾ ਮਿਲਦਾ, ਅਸੀਂ ਬਣਾ ਕੇ ਲੰਗਰ ਬੈਠੇ ਰਹੀਏ, ਕੋਈ ਛਕਣ ਹੀ ਨਾ ਆਵੇ, ਸੇਵਾ ਕਿਸ ਦੀ ਕਰਾਂਗੇ। ਇਸ ਲਈ ਤੇਰਾ ਭਲਾ ਹੈ ਭਾਈ, ਤੈਨੂੰ ਗੁਰੂ ਰਾਮਦਾਸ ਚੜ੍ਹਦੀ ਕਲਾ ਵਿੱਚ ਰੱਖਣ, ਮੇਰਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੈਨੂੰ ਚੜ੍ਹਦੀ ਕਲਾ 'ਚ, ਮੇਰਾ ਦਸ਼ਮੇਸ਼ ਪਿਤਾ ਤੈਨੂੰ ਖੁਸ਼ੀਆਂ ਬਖਸ਼ੇ। ਏਦਾਂ ਬਾਬਾ ਆਲਾ ਸਿੰਘ ਜੀ ਬਚਨ ਬੋਲਦੇ ਸੀ ਭਾਈ, ਕੱਲ੍ਹ ਨੂੰ ਫਿਰ ਲੰਗਰ ਛਕਣ ਆਉਣਾ, ਗੁੱਸਾ ਨਾ ਕਰਨਾ, ਕਿਤੇ ਅਸੀਂ ਸੇਵਾ ਤੋਂ ਵਾਂਝੇ ਨਾ ਰਹਿ ਜਾਈਏ, ਖਾਲੀ ਨਾ ਰਹਿ ਜਾਈਏ। ਸਹੀ ਅਰਥਾਂ ਵਿੱਚ ਇਹਨੂੰ ਕਹਿੰਦੇ ਮਿੱਠਾ ਬੋਲਣ, ਨਿਯਮ ਚੱਲਣ, ਹੱਥੋਂ ਦੇ ਕੇ ਭਲਾ ਮਨਾਇਆ। ਗੁਰਸਿੱਖਾਂ ਦਾ ਜੀਵਨ ਹੈ ਮਿੱਠਾ ਬੋਲਣਾ ਹੈ, ਨਿਮ ਕੇ ਚੱਲਣਾ ਹੈ, ਹੱਥੋਂ ਦੇਣਾ ਵੀ ਹੈ ਕੁਛ, ਪਰ ਫਿਰ ਵੀ ਜਿਸ ਨੂੰ ਦਿੱਤਾ ਹੈ ਉਸ ਦਾ ਭਲਾ ਮਨਾਉਣਾ ਹੈ ਭਾਈ, ਤੇਰਾ ਭਲਾ ਹੋਵੇ। ਇੱਕ ਮਨ ਇੱਕ ਅਰਾਧਣਾ, ਦੁਬਦਾ ਦੂਜਾ ਭਾਉ ਮਿਟਾਇਆ। ਇੱਕ ਮਨ ਚਿੱਤ ਹੋ ਕੇ ਇੱਕ ਪਰਮੇਸ਼ਵਰ ਦੀ ਅਰਾਧਨਾ ਕਰਦੇ ਨੇ ਗੁਰਸਿੱਖ ਪਿਆਰੇ, ਉਹਨਾਂ ਦੇ ਅੰਦਰੋਂ ਦੁਬਦਾ ਮੁੱਕ ਗਈ ਹੈ, ਮੇਰ ਤੇਰ ਮੁੱਕ ਗਈ ਹੈ, ਦੂਜਾ ਭਾਉ ਮਿਟ ਗਿਆ ਹੈ ਉਹਨਾਂ ਦੇ ਅੰਦਰੋਂ, ਕੇਵਲ ਰੱਬ ਦਾ ਭਾਉ, ਰੱਬ ਦਾ ਹੀ ਪਿਆਰ ਹੈ। ਦੁਨੀਆਂ ਦੀ ਮੋਹ ਮਮਤਾ ਤੋਂ ਉੱਚੇ ਉੱਠ ਖਲੋਤੇ ਨੇ, ਤਾਂ ਹੀ ਤੇ ਅਜੇ ਤੈਨੇ ਸਾਲਾਂ ਬਾਅਦ ਵੀ ਐਸੇ ਐਸੇ ਉਹਨਾਂ ਗੁਰੂ ਪਿਆਰਿਆਂ ਨੂੰ ਆਪਾਂ ਯਾਦ ਕਰਦੇ ਹਾਂ, ਕਿਤੇ ਕੋਈ ਕਿਣਕਾ ਸਾਡੇ ਦਿਲਾਂ 'ਚ ਵੱਸ ਜਾਏ। ਪਰ ਜੀਵਨ ਕਿੰਨਾ ਦਾ ਹੈ, ਜਿਹੜੀ ਦਾਸ ਨੇ ਪਿੱਛੇ ਬੇਨਤੀ ਕੀਤੀ, ਗੁਰ ਉਪਦੇਸ਼ ਆਵੇਸ਼ ਕਰ, ਉਹਨਾਂ ਦੀ ਸੁਰਤ ਬਿਰਤੀ ਜਿਹੜੀ ਹੈ ਉਹਦੇ ਵਿੱਚ ਗੁਰੂ ਦਾ ਉਪਦੇਸ਼ ਪ੍ਰਵੇਸ਼ ਕਰ ਗਿਆ, ਗੁਰੂ ਦੇ ਉਪਦੇਸ਼ ਵਿੱਚ ਭਿੱਜ ਗਏ, ਖੁੱਭ ਗਈ ਹੈ ਸੁਰਤ ਉਹਨਾਂ ਦੀ ਸ਼ਬਦ ਦੇ ਵਿੱਚ। ਇਸ ਲਈ ਸਾਧ ਸੰਗਤ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ, ਗੁਰਮੁਖ ਸੁਖ ਫਲ ਨਿਜ ਪਦ ਪਾਇਆ। ਗੁਰਮੁਖਾਂ ਨੇ ਜਿਹੜੇ ਗੁਰੂ ਦੀ ਸ਼ਰਨ ਪਏ ਨੇ, ਸੁਖ ਫਲ ਆਤਮਿਕ ਸੁਖ, ਆਤਮਿਕ ਆਨੰਦ ਦਾ ਫਲ ਉਹਨਾਂ ਨੇ ਪ੍ਰਾਪਤ ਕੀਤਾ, ਨਿਜ ਪਦ ਪਾਇਆ, ਉਹਨਾਂ ਨੇ ਨਿਜ ਸਰੂਪ ਵਿੱਚ ਟਿਕਣ ਵਾਲਾ ਦਰਜਾ ਪ੍ਰਾਪਤ ਕਰ ਲਿਆ। ਨਿਜ ਪਦ ਦਾ ਮਤਲਬ ਨਿਜ ਪਦ, ਉਹਨਾਂ ਦੀ ਆਪਣੀ ਜਿਹੜੀ ਆਤਮਿਕ ਅਵਸਥਾ, ਜਿੱਥੇ ਹਿਰਦੇ ਵਿੱਚ ਅੰਤਸ਼ਕਰਨ ਵਿੱਚ ਪਰਮਾਤਮਾ ਵੱਸਦਾ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਉੱਥੇ ਟਿਕ ਗਏ ਨੇ। ਆਤਮਿਕ ਜੀਵਨ ਦਾ ਉਹ ਦਰਜਾ ਉਹਨਾਂ ਨੇ ਪ੍ਰਾਪਤ ਕਰ ਲਿਆ ਜਿੱਥੇ ਪ੍ਰਭੂ ਵੱਸਦਾ ਹੈ। ਗੁਰਮੁਖ ਸੁਖ ਫਲ ਨਿਜ ਪਦ ਪਾਇਆ, ਗੁਰਮੁਖ ਜਨਾਂ ਨੇ ਆਪਣੇ ਪਦ ਸਵੈਨ ਸਰੂਪ ਨੂੰ ਪ੍ਰਾਪਤ ਕਰਕੇ ਸੁਖ ਰੂਪੀ ਫਲ ਪ੍ਰਾਪਤ ਕੀਤਾ ਹੈ, ਆਤਮਿਕ ਆਨੰਦ ਦਾ ਫਲ ਪ੍ਰਾਪਤ ਕੀਤਾ ਹੈ। ਇਸ ਲਈ ਗੁਰਮੁਖ ਜਨ ਕਿਸੇ ਨੂੰ ਫਿੱਕਾ ਨਹੀਂ ਬੋਲਦੇ, ਨਿਮ ਕੇ ਚੱਲਦੇ, ਧਰਮ ਦੀ ਕਮਾਈ ਕਰਦੇ, ਵੰਡ ਕੇ ਖਾਂਦੇ, ਦੁਬਦਾ ਦਵੈਸ਼ ਕਿਸੇ ਨਾਲ ਨਹੀਂ। ਆਤਮਿਕ ਸੁਖ ਦਾ ਫਲ ਐਸਾ ਪ੍ਰਾਪਤ ਕਰਦੇ ਨੇ, ਆਪਣੇ ਆਪੇ ਵਿੱਚ ਟਿਕ ਕੇ ਆਪਣੇ ਅੰਦਰ ਵੱਸਦੇ ਨਿਰੰਕਾਰ ਪਰਮੇਸ਼ੁਰ ਨਾਲ ਸਾਂਝ ਪਾ ਲੈਂਦੇ ਨੇ, ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਹਨ ਐਸੇ ਗੁਰਮੁਖ ਜਨ।